ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ ਰਾਗ ਆਸਾਵਰੀ। ਸੋ ਇਸ ਤਰ੍ਹਾਂ ਇਹ ਪਾਠ ਆਸਾਵਰੀ ਨਹੀਂ ਕਰਨਾ, ਸੋ ਇਸੇ ਪ੍ਰਕਾਰ ਰਾਗ ਮਾਲਾ ਦੇ ਵਿੱਚ ਵੀ ਆਸਾਵਰੀ ਨਹੀਂ ਕਰਨਾ, ਆਸਾਵਰੀ ਕਰਨਾ ਹੈ, ਕਿਉਂਕਿ ਇਹ ਰਾਗ ਹੈ ਆਸਾਵਰੀ ਘਰ ਸੋਲਵਾਂ। ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਕੁੱਲ 17 ਘਰ ਗਾਉਣ ਤੱਕ ਹੁਕਮ ਹੈ। ਰਾਗੀ ਸਿੰਘਾਂ ਲਈ ਕੁੱਲ 65 ਘਰ ਹਨ। ਗੁਰੂ ਸਾਹਿਬ ਜੀ ਨੇ 17 ਘਰ ਪ੍ਰਵਾਨ ਕੀਤੇ। ਕੀਰਤਨ ਕਰਨ ਵਾਲਿਆਂ ਨੂੰ ਬੜਾ ਪਤਾ ਹੈ 16 ਮਾਤਰਾ 3 ਤਾਲਾਂ ਵਿੱਚ ਗਾਉਣਾ ਇਸ ਸ਼ਬਦ ਨੂੰ, ਘਰ ਸੋਲਵਾਂ ਕੇ 2 ਅੱਗੇ ਬੋਲਣ ਵਿੱਚ ਇਸ ਤਰ੍ਹਾਂ ਪਾਠ ਕਰਨਾ ਹੈ। ਸੋ 16ਵੇਂ ਘਰ ਵਿੱਚ ਗਾਇਨ ਵਾਲੇ 2 ਸ਼ਬਦ ਹਨ। ਮਹੱਲਾ 4 ਚੌਥੇ ਪਾਤਸ਼ਾਹ ਮਹਾਰਾਜ ਕਿਰਪਾ ਕਰ ਰਹੇ ਨੇ ਸੁਧੰਗ। ਸੋ ਸੁਧੰਗ ਤੋਂ ਭਾਵ ਹੁੰਦਾ ਹੈ ਛੰਦ ਦੀ ਚਾਲ ਹੈ। ਦੂਸਰਾ ਅੱਖਰੀ ਅਰਥ ਕਰੀਏ ਤਾਂ ਸ਼ੁੱਧ ਅੰਗ। ਮਹਾਰਾਜ ਕਹਿੰਦੇ ਬਾਣੀ ਸਾਰੀ ਸ਼ੁੱਧ ਹੈ, ਨਿਰਸੰਦੇਹ ਕਿਸੇ ਨੇ ਵੀ ਕਲਮ ਚੁੱਕਣ ਦਾ ਹੀਆ ਨਹੀਂ ਕਰਨਾ ਇਹਦੇ ਤੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਜੋ ਪਰਮਾਤਮਾ ਸਰਵ ਵਿਆਪਕ ਪਰਿਪੂਰਨ ਹੈ, ਸਾਰਿਆਂ ਦਾ ਸਾਡਾ ਪ੍ਰਕਾਸ਼ਕ ਵਾਹਿਗੁਰੂ ਹੀ ਹੈ, ਕੇਵਲ ਇੱਕੋ ਇੱਕ ਹੈ। ਸਤਿਗੁਰੂ ਦੀ ਪ੍ਰਸਾਦ ਹੁੰਦੀ ਕਿਰਪਾ ਦੁਆਰਾ ਓਅੰਕਾਰ ਦੀ ਪ੍ਰਾਪਤੀ ਹੁੰਦੀ ਹੈ। ਸੋ ਇਹ ਜੋ ਬਾਣੀ ਮਹਾਰਾਜ ਨੇ ਉਚਾਰਨ ਕੀਤੀ ਹੈ ਹਿਰਦੇ ਨੂੰ ਸ਼ੁੱਧ ਕਰਨ ਵਾਲੀ, ਸੁਧੰਗ ਤੋਂ ਭਾਵ ਹਉ ਆਂਦਿਨ ਹਰ ਨਾਮ ਕੀਰਤਨ ਕਰੋ। ਮਹਾਰਾਜ ਜੀ ਫਰਮਾਉਂਦੇ ਨੇ ਮੈਂ ਰਾਤ ਦਿਨ ਹਰੀ ਨਾਮ ਦਾ ਕੀਰਤਨ ਕਰਦਾ ਹਾਂ, ਉਹਦਾ ਜਸ ਕਰਦਾ ਹਾਂ। ਅਸਲ ਮਨੁੱਖ ਦੀ ਕਰਨੀ ਦੱਸ ਰਹੇ ਨੇ ਕਿ ਜੋ ਮਨੁੱਖ ਬਣਾਇਆ ਸ੍ਰਿਸ਼ਟੀ ਤੇ ਉਹ ਰੱਬ ਦੀ ਕੀਰਤੀ ਕਰਨ ਵਾਸਤੇ ਹੀ ਬਣਾਇਆ। ਸਤਿਗੁਰ ਮੋਕਾ ਹਰ ਨਾਮ ਬਤਾਇਆ, ਹਉ ਹਰ ਬਿਨ ਖੇਨ ਪਲ ਰਹਿ ਨਾ ਸਕਾਓ ਰਹਾਓ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ, ਕਿਉਂਕਿ ਚੌਥੇ ਪਾਤਸ਼ਾਹ ਦਾ ਸ਼ਬਦ ਹੈ, ਪਹਿਲੇ ਦੂਜੇ ਤੇ ਤੀਜੇ ਪਾਤਸ਼ਾਹ ਵੱਲ ਇਸ਼ਾਰਾ ਕਰਕੇ ਫਰਮਾਉਂਦੇ ਨੇ, ਸਤਿਗੁਰਾਂ ਨੇ ਮੈਨੂੰ ਵਾਹਿਗੁਰੂ ਨਾਮ ਦਾ ਉਪਦੇਸ਼ ਬਤਾਇਆ ਤੋਂ ਭਾਵ ਦੱਸਿਆ। ਮੈਂ ਵਾਹਿਗੁਰੂ ਨਾਮ ਤੋਂ ਬਿਨਾਂ ਪਲ ਦਾ ਖਿਨ ਸਮਾਂ ਵੀ ਰਹਿ ਨਹੀਂ ਸਕਦਾ, ਨਾਮ ਜਪੇ ਤੋਂ ਬਿਨਾਂ ਮੇਰਾ ਰਹਿਣਾ ਹੀ ਨਹੀਂ, ਕਿਉਂਕਿ ਨਾਮ ਮੇਰੇ ਸਵਾਸ ਹਨ, ਨਾਮ ਹੀ ਮੇਰੀ ਜਾਨ ਹੈ, ਨਾਮ ਹੀ ਮੇਰੀ ਖੁਰਾਕ ਹੈ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਆਮਰੈ ਸ਼ਰਵਣ ਸਿਮਰਨ ਹਰ ਕੀਰਤਨ, ਹਉ ਹਰ ਬਿਨ ਰਹਿ ਨਾ ਸਕਾਂ ਹਉ ਇੱਕ ਖਿਨ। ਹਉ ਤੋਂ ਭਾਵ ਸਾਡੇ ਘਰ ਵਿੱਚ ਸੁਣਨਾ ਵੀ ਹਰੀ ਦਾ ਨਾਮ ਹੀ ਗੁਰੂ ਘਰ ਦੇ ਵਿੱਚ, ਅਤੇ ਸਿਮਰਨ ਵੀ ਹਰੀ ਦੇ ਕੀਰਤਨ ਦਾ ਹੀ ਹੈ। ਸੋ ਹਉ ਤੋਂ ਭਾਵ ਮੈਂ ਇੱਕ ਖਿਨ ਸਮਾਂ ਵੀ ਹਰੀ ਨਾਮ ਤੋਂ ਬਿਨਾਂ ਰਹਿ ਨਹੀਂ ਸਕਦਾ, ਮਹਾਰਾਜ ਫਰਮਾਉਂਦੇ ਨੇ। ਸੋ ਇਸ ਤਰ੍ਹਾਂ ਹਉ ਤੋਂ ਭਾਵ ਅੱਗੇ ਪਾਠ ਆਉਣਾ, ਹਉ ਹਰ ਬਿਨ ਰਹਿ ਨਾ ਸਕਾਂ ਹਉ ਇੱਕ ਖਿਨ। ਸੋ ਇਸ ਤਰ੍ਹਾਂ ਕਈ ਸੱਜਣ ਇਸ ਪ੍ਰਕਾਰ ਵੀ ਅਰਥ ਕਰਦੇ ਨੇ ਕਿ ਹਉ ਤੋਂ ਭਾਵ ਮੈਂ ਹਰੀ ਤੋਂ ਬਿਨਾਂ ਇੱਕ ਖਿਨ ਭਰ ਵੀ ਰਹਿ ਨਹੀਂ ਸਕਦਾ, ਹਉ ਤੋਂ ਭਾਵ ਹਾਂ। ਇਸ ਪ੍ਰਕਾਰ ਵੀ ਇਹਦਾ ਕਈ ਟਕਸਾਲੀ ਮਹਾਂਪੁਰਖ ਅਰਥ ਕਰਦੇ ਨੇ, ਜੈਸੇ ਹੰਸ ਸਰਵਰ ਬਿਨ ਰਹਿ ਨਾ ਸਕੈ, ਤੈਸੇ ਹਰ ਜਨ ਕਿਉਂ ਰਹਿ ਹਰ ਸੇਵਾ ਬਿਨ। ਜਿਸ ਤਰ੍ਹਾਂ ਮਾਨ ਸਰੋਵਰ ਤੋਂ ਬਿਨਾਂ ਜਿਹੜਾ ਹੰਸ ਹੁੰਦਾ ਇਹ ਰਹਿ ਨਹੀਂ ਸਕਦਾ, ਕਹਿੰਦੇ ਮਹਾਰਾਜ ਫਰਮਾਉਂਦੇ ਹੋ, ਉਸੇ ਪ੍ਰਕਾਰ ਹਰੀ ਦਾ ਸੇਵਕ ਜਨ ਹਰੀ ਦੀ ਸੇਵਾ ਤੋਂ ਬਿਨਾਂ ਰਹਿ ਨਹੀਂ ਸਕਦਾ, ਕਿਉਂਕਿ ਜਨਮ ਹੀ ਇਸੇ ਕੰਮ ਨੂੰ ਮਿਲਿਆ ਸੀ। ਇਹ ਤਾਂ ਮਨੁੱਖਾਂ ਨੇ ਆਪਣੀ ਆਪਣੀ ਕਾਢ ਕੱਢ ਲਈ ਕਿ ਨਾਮ ਨੂੰ ਛੱਡ ਕੇ ਹੋਰ ਹੀ ਪਾਸੇ ਚਲੇ ਗਏ, ਮਨੁੱਖਾ ਦੇਹੀ ਨੂੰ ਸਫਲ ਕਰਨ ਦੀ ਬਜਾਏ ਨਾਮ ਨਾਲ ਵੀ ਇਹੀ ਕੁਛ ਹੋਣਾ ਸੀ, ਪਰ ਇਸ ਤੋਂ 100 ਗੁਣਾ 1000 ਗੁਣਾ ਜ਼ਿਆਦਾ ਕੁਛ ਹੋ ਜਾਣਾ ਸੀ। ਨਾਮ ਦੇ ਕਰਕੇ ਹੀ ਸਾਰਾ ਕੁਝ ਬਣਿਆ, ਨਾਮ ਨਾਲ ਹੀ ਸਾਰਾ ਕੁਝ ਬਣ ਵੀ ਜਾਣਾ ਸੀ, ਪਰ ਮਨੁੱਖਾਂ ਨੇ ਆਪਣੀ ਬੁੱਧੀ ਦੀ ਵਰਤੋਂ ਜ਼ਿਆਦਾ ਕੀਤੀ, ਆਤਮਕ ਤੌਰ 'ਤੇ ਨਾ ਚੱਲੇ। ਕਿਨ ਹੂੰ ਪ੍ਰੀਤ ਲਾਈ ਦੂਜਾ ਭਾਉ ਰਿਦ ਧਾਰ, ਕਿਨ ਹੂੰ ਪ੍ਰੀਤ ਲਾਈ ਮੋਹ ਅਪਮਾਨ। ਕਿਸੇ ਇਨਸਾਨ ਨੇ ਹਿਰਦੇ 'ਚ ਈਰਖਾ ਭਾਵ ਧਾਰਨ ਕਰਕੇ ਹੋਰਨਾਂ ਨਾਲ ਪ੍ਰੀਤੀ ਲਾਈ ਜਾਂ ਦਵੈਸ਼ ਭਾਵ ਕੀਤੀ ਮਨ 'ਚ ਪਰਮਾਤਮਾ ਨੂੰ ਛੱਡ ਕੇ, ਅਤੇ ਕਿਸੇ ਨੇ ਮੋਹ ਕਰਕੇ ਦੂਜਿਆਂ ਦੇ ਨਿਰਾਦਰ ਕਰਨ ਵਿੱਚ ਹੀ ਪ੍ਰੇਮ ਲਾਇਆ ਕਿ ਫਲਾਨੇ ਦੀ ਬੇਇੱਜ਼ਤੀ ਹੀ ਕਰਨੀ ਹੈ। ਪਰ ਜਦੋਂ ਮਹਾਰਾਜ ਕਹਿੰਦੇ ਹੈ ਹੀ ਸਾਰਿਆਂ ਵਿੱਚ ਆਪਾਂ ਜਦੋਂ ਕਿਸੇ ਦਾ ਵੀ ਨਿਰਾਦਰ ਕਰਦੇ ਹਾਂ ਤਾਂ ਉਹਦੇ ਵਿੱਚ ਵੀ ਉਹੀ ਬੈਠਾ, ਜਦੋਂ ਮਹਾਰਾਜ ਕਹਿੰਦੇ ਦਵੈਸ਼ ਕਰਦੇ ਹਾਂ ਉਹਦੇ ਵਿੱਚ ਵੀ ਪਰਮਾਤਮਾ ਬੈਠਾ। ਆਪਾਂ ਇਸ ਗੱਲ ਨੂੰ ਸਮਝਦੇ ਹੀ ਨਹੀਂ ਕਿ ਸਾਰਿਆਂ ਦੇ ਅੰਦਰ ਉਹ ਆਪ ਹੀ ਹੈ। ਸੋ ਕਿਸੇ ਨੇ ਮੋਹ ਵਿੱਚ ਤੇ ਕਿਸੇ ਨੇ ਨਿਰਾਦਰ ਕਰਨ ਚ ਪ੍ਰੀਤੀ ਲਾਈ ਹੋਈ ਹੈ। ਹਰ ਜਨ ਪ੍ਰੀਤ ਲਾਈ ਹਰ ਨਿਰਵਾਣ ਪਦ, ਨਾਨਕ ਸਿਮਰਤ ਹਰ ਹਰ ਭਗਵਾਨ। ਰੱਬ ਦੇ ਪਿਆਰੇ ਨੇ ਨਿਰਬੰਧ ਪਦ ਰੂਪ ਵਾਹਿਗੁਰੂ ਚ ਪ੍ਰੀਤੀ ਲਾਈ ਹੋਈ ਹੈ। ਨਿਰਵਾਣ ਪਦ ਹੁੰਦਾ ਨਿਰਬੰਧ, ਨਿਰਯੋਗ। ਹਰੀ ਜਨ ਹਰ ਵੇਲੇ ਸੋ ਖਟਾ ਭਗਾਂ ਸਹਿਤ ਛੇ ਚਿਹਨਾਂ ਦੇ ਸਮੇਤ ਜੋ ਪਰਮਾਤਮਾ ਹੈ ਹਰ ਹਰ ਉਦੋਂ ਉਹਦਾ ਹੀ ਸਿਮਰਨ ਕਰਦੇ ਨੇ, ਜੋ ਉਤਪਤੀ ਕਰਦਾ, ਲੈਤਾ ਕਰਦਾ, ਪਾਲਣਾ ਕਰਦਾ, ਇਸ ਤਰ੍ਹਾਂ ਦਾ ਉਹ ਜੋ ਪਰਮਾਤਮਾ ਹੈ ਸਤ ਚੇਤਨਾਨੰਦ ਹੈ। ਆਸਾਵਰੀ ਮਹੱਲਾ ਚੌਥਾ ਰਾਗ ਆਸਾਵਰੀ ਵਿੱਚ ਚੌਥੇ ਪਾਤਸ਼ਾਹ ਫਰਮਾਉਂਦੇ ਨੇ, ਮਾਈ ਮੋਰੋ ਪ੍ਰੀਤਮ ਰਾਮ ਬਤਾਵੋ ਰੀ ਮਾਈ। ਰੀ ਮਾਈ ਹੁੰਦਾ ਹੈ ਭਾਈ ਮੇਰਾ ਪ੍ਰੀਤਮ ਜੋ ਮਾਇਆਪਤੀ ਰਾਮ ਪਰਮੇਸ਼ਰ ਆ ਉਹ ਮੈਨੂੰ ਦੱਸੋ ਉਹ ਕਿੱਥੇ ਹੈ, ਕਿਉਂਕਿ ਮੇਰਾ ਹਿਰਦਾ ਉਹਦੀ ਪ੍ਰਾਪਤੀ ਲਈ ਤੜਫ ਰਿਹਾ। ਆਉ ਹਰ ਬਿਨ ਖਿਨ ਪਲ ਰਹਿ ਨਾ ਸਕਾਂ, ਜੈਸੇ ਕਰਹਲ ਬੇਲਰੀ ਝਾਈ ਰਹਾਓ। ਮਹਾਰਾਜ ਚੌਥੇ ਪਾਤਸ਼ਾਹ ਫਰਮਾਉਂਦੇ ਨੇ, ਕਿਉਂਕਿ ਮੈਂ ਹਰੀ ਨਾਮ ਤੋਂ ਬਿਨਾਂ, ਪਰਮਾਤਮਾ ਤੋਂ ਬਿਨਾਂ, ਉਹਦੇ ਦਰਸ਼ਨਾਂ ਤੋਂ ਬਿਨਾਂ ਪਲ ਦਾ ਖਿਨ ਪਰ ਸਮਾਂ ਵੀ ਰਹਿ ਨਹੀਂ ਸਕਦਾ। ਜਿਵੇਂ ਕਰਹਲ ਹੁੰਦਾ ਊਠ, ਸੋ ਜਿਹਨੂੰ ਕਹਿੰਦੇ ਨੇ ਬੋਤਾ ਜਾਂ ਊਠ, ਊਠ ਨੂੰ ਵੇਲਾਂ ਦੇਖ ਕੇ ਰੀਝਾਈ ਬੜੀ ਖੁਸ਼ੀ ਹੁੰਦੀ ਆ ਉੱਚੀਆਂ ਉੱਚੀਆਂ ਵੇਲਾਂ ਖਾਣ ਦੀ। ਕਹਿੰਦੇ ਇਸ ਪ੍ਰਕਾਰ ਹੀ, ਇਸੇ ਪ੍ਰਕਾਰ ਹੀ ਕਹਿੰਦੇ ਹਰੀ ਨੂੰ ਦੇਖ ਕੇ ਮੈਨੂੰ ਵੀ ਖੁਸ਼ੀ ਆਉਂਦੀ ਆ ਕਿ ਮੈਂ ਵੀ ਨਾਮ ਜਪਾਂ, ਸਤਸੰਗਤ ਕਰਾਂ, ਗੁਰੂ ਦੇ ਕੋਲ ਬੈਠਾਂ, ਗੁਰੂ ਸਾਹਿਬ ਦੀ ਸੇਵਾ ਕਰਾਂ। ਕਿਉਂਕਿ ਮੈਨੂੰ ਇੰਨਾ ਪਤਾ ਕਿ ਜੇ ਮੈਂ ਇੱਥੇ ਸੇਵਾ ਕੀਤੀ ਤਾਂ ਪਰਲੋਕ ਵਿੱਚ ਮੇਰੀ ਜਗ੍ਹਾ ਚੰਗੀ ਬਣ ਜਾਣੀ ਹੈ। ਮਾਣ ਇੱਜ਼ਤ ਪਰਲੋਕ ਦਾ ਚਾਹੀਦਾ, ਸੰਸਾਰ ਨਾਸਵੰਤ ਹੈ, ਇੱਥੇ ਮਾਣ ਇੱਜ਼ਤ ਵੀ ਨਾਸਵੰਤੀ ਹੈ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਹਮਰਾ ਮਨ ਬੈਰਾਗ ਬਿਰਕਤ ਪਇਓ ਹਰ ਦਰਸ਼ਨ ਮੀਤ ਕਹਿ ਤਾਈ। ਸਾਡਾ ਮਨ ਬੈਰਾਗੀਆਂ ਦੀ ਨਿਆਈ, ਸੰਸਾਰ ਤੋਂ ਵੈਰਾਗਵਾਨ ਹੋ ਕੇ ਪਦਾਰਥਾਂ ਤੋਂ ਬੜਾ ਹੀ ਵਿਰਕਤ ਹੋ ਰਿਹਾ। ਸਾਨੂੰ ਪਦਾਰਥਾਂ ਦੀ ਇੰਨੀ ਇੱਛਾ ਨਹੀਂ ਹੈ, ਪਿਆਸ ਨਹੀਂ ਹੈ। ਸਾਡਾ ਅਸਲੀ ਮਿੱਤਰ ਜੋ ਹਰੀ ਹੈ ਉਹਦੇ ਦਰਸ਼ਨਾਂ ਵਾਸਤੇ ਹੀ ਮੇਰੀ ਇੱਛਾ ਲੱਗ ਰਹੀ ਹੈ। 370 ਅੰਗ ਤੇ ਅਗਲੀ ਪੰਕਤੀ ਫਰਮਾਉਂਦੇ ਹਨ, ਜੈਸੇ ਆਲ ਕਮਲਾ ਬਿਨ ਰਹਿ ਨਾ ਸਕੈ ਤੈਸੇ ਮੋਹ ਹਰ ਬਿਨ ਰਹਿਣ ਨਾ ਜਾਈ। ਜਿਵੇਂ ਆਲ ਹੁੰਦਾ ਭੰਵਰਾ, ਉਹ ਕਮਲ ਫੁੱਲਾਂ ਤੋਂ ਬਿਨਾਂ ਭੰਵਰਾ ਰਹਿ ਨਹੀਂ ਸਕਦਾ। ਮਹਾਰਾਜ ਕਹਿੰਦੇ ਉਵੇਂ ਮੇਰੇ ਕੋਲੋਂ ਵੀ ਹਰੀ ਤੋਂ ਬਿਨਾਂ ਰਿਹਾ ਨਹੀਂ ਜਾਂਦਾ। ਰਾਖ ਸਰਨ ਜਗਦੀਸ਼ਵਰ ਪਿਆਰੇ ਮੋਹਿ ਸਰਧਾ ਪੂਰ ਹਰ ਗੁਸਾਈ। ਹੇ ਜਗਤ ਦੇ ਈਸ਼ਵਰ, ਮੇਰੇ ਮਾਲਕ ਪਿਆਰੇ ਵਾਹਿਗੁਰੂ, ਮੈਨੂੰ ਆਪਣੀ ਸ਼ਰਨ ਵਿੱਚ ਰੱਖ ਲਓ। ਹੇ ਗੁਸਾਈ ਤੋਂ ਭਾਵ ਹੁੰਦਾ ਗੋਸਾਈ, ਗੋਨਾਮ ਪ੍ਰਿਥਵੀ ਦਾ ਤੇ ਸਾਈ ਨਾਮ ਮਾਲਕ ਦਾ। ਹੇ ਪ੍ਰਿਥਵੀ ਦੇ ਮਾਲਕ ਵਾਹਿਗੁਰੂ, ਮੇਰੀ ਸ਼ਰਧਾ ਪੂਰਨ ਕਰੋ। ਜਨ ਨਾਨਕ ਕਹਿ ਮਨ ਅਮਦ ਹੋਤ ਹੈ ਹਰ ਦਰਸ਼ਨ ਨਿਮਖ ਦਿਖਾਈ। ਮਹਾਰਾਜ ਕਥਨ ਕਰਦੇ ਨੇ, ਹੇ ਹਰੀ ਪਰਮੇਸ਼ਰ ਜੀ, ਜਿਸ ਵੇਲੇ ਇੱਕ ਨਿਮਖ ਮਾਤਰ ਵੀ ਤੁਸੀਂ ਆਪਣਾ ਦਰਸ਼ਨ ਮੈਨੂੰ ਵਿਖਾਉਂਦੇ ਹੋ, ਸੋ ਉਸ ਵੇਲੇ ਮੇਰੇ ਮਨ ਵਿੱਚ ਬੜਾ ਹੀ ਆਨੰਦ ਪ੍ਰਾਪਤ ਹੁੰਦਾ। ਅੱਗੇ ਜਿਹੜੇ ਲੱਗੇ ਹੋਏ ਨੇ ਅੰਕ, ਦੋ ਡੰਡੀਆਂ ਪਾ ਕੇ ਲਿਖਿਆ 2, ਫਿਰ 39, ਫਿਰ 13, ਫਿਰ 15, ਫਿਰ 67। 2 ਅੰਕ ਸ਼ਬਦ ਦੀਆਂ ਪੌੜੀਆਂ ਦਾ ਜਿਹੜਾ ਹੁਣ ਪੜ੍ਹਿਆ। 39 ਸ਼ਬਦ ਗੁਰੂ ਨਾਨਕ ਦੇਵ ਜੀ ਦੇ ਆਏ ਨੇ ਇਸ ਰਾਗ ਵਿੱਚ, 13 ਸ਼ਬਦ ਗੁਰੂ ਅਮਰਦਾਸ ਜੀ ਦੇ ਆਏ ਨੇ, 15 ਸ਼ਬਦ ਧੰਨ ਗੁਰੂ ਰਾਮਦਾਸ ਸਾਹਿਬ ਦੇ ਨੇ, ਕੁੱਲ 67 ਸਾਰੇ ਸ਼ਬਦਾਂ ਦਾ ਜੋੜ ਹੁਣ ਤੱਕ ਬਣਿਆ। ਇਉਂ ਕਈਆਂ ਨੂੰ ਪਤਾ ਨਹੀਂ ਹੁੰਦਾ ਇਹ ਕੀ ਲਿਖਿਆ ਹੋਇਆ, 2, 39, 13, 15, 67 ਪਤਾ ਨਹੀਂ ਕਿਉਂ ਲਿਖਿਆ। ਰਾਗ ਵਾਸਾ ਘਰ ਦੂਜਾ ਮਹੱਲਾ ਪੰਜਵਾ। ਹੁਣ ਸ਼ਹੀਦਾਂ ਦੇ ਸਰਤਾਰ ਸਰਤਾਜ ਗੁਰੂ ਅਰਜਨ ਦੇਵ ਮਹਾਰਾਜ ਦੀ ਬਾਣੀ ਪਰ ਆਰੰਭ ਹੋਣ ਲੱਗੀ ਹੈ। ਸੋ ਆਸਾ ਰਾਗ ਦੇ ਵਿੱਚ ਦੂਸਰੇ ਘਰ ਸੁਰਤਾਰ ਚ ਗਾਉਣ ਦਾ ਰਾਗੀ ਸਿੰਘਾਂ ਲਈ 5ਵੇਂ ਪਾਤਸ਼ਾਹ ਦਾ ਹੁਕਮ ਹੈ। 1 ਓਅੰਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਉਚਾਰਨ ਕੀਤਾ। ਓਅੰਕਾਰ ਜੋ ਪ੍ਰਕਾਸ਼ ਕਿਆ, 1-1 ਸਤਿਗੁਰੂ ਦੀ ਕਿਰਪਾ ਦੁਆਰਾ ਜੀ ਦੀ ਪ੍ਰਾਪਤੀ ਹੈ। ਮਹਾਰਾਜ 5ਵੇਂ ਪਾਤਸ਼ਾਹ ਫਰਮਾਉਂਦੇ ਨੇ, ਜਿਸ ਮਾਇਆ ਦੇ ਮਗਰ ਸਾਰੇ ਲੋਕ ਲੱਗੇ ਹੋਏ ਨੇ ਉਹ ਮਾਇਆ ਕਿਹੋ ਜੀ ਹੈ, ਗੱਲ ਸੁਣ ਕੇ ਮਹਾਰਾਜ ਮਾਇਆ ਦਾ ਪ੍ਰਤਾਪ ਦੱਸਦੇ ਹਨ ਇਸ ਸ਼ਬਦ ਵਿੱਚ। ਜੈਨ ਲਾਈ ਪ੍ਰੀਤ ਸੋਈ ਫਿਰ ਖਾਇਆ। ਜਿਹੜੇ ਵੀ ਇਨਸਾਨ ਨੇ ਮਾਇਆ ਨਾਲ ਪ੍ਰੇਮ ਲਾਇਆ, ਪ੍ਰੀਤੀ ਲਾਈ ਆਪਣੀ, ਇਹ ਉਸੇ ਪੁਰਸ਼ ਨੂੰ ਮਾਇਆ ਖਾ ਜਾਂਦੀ ਹੈ। ਜਿਵੇਂ ਸਪਣੀ ਆਪਣੇ ਆਂਡਿਆਂ ਚੋਂ ਜਦੋਂ ਬੱਚੇ ਨਿਕਲਦੇ ਆ ਉਹਦੇ, ਉਹ ਬੱਚਿਆਂ ਨੂੰ ਬੜੇ ਪ੍ਰੇਮ ਨਾਲ ਚੱਟਦੀ ਆ ਵੀ ਮੇਰੇ ਬੱਚੇ ਆ, ਤਾਂ ਬੱਚੇ ਅੰਦਰ ਹੀ ਲੰਘਾ ਜਾਂਦੀ, ਖਾਈ ਜਾਂਦੀ ਹੈ। ਇਸੇ ਪ੍ਰਕਾਰ ਜਿਹੜੇ ਇਨਸਾਨ ਮਾਇਆ ਦੇ ਪੁੱਤ ਬਣ ਜਾਂਦੇ ਨੇ, ਨਾਮ ਨਹੀਂ ਜਪਦੇ ਮਾਇਆ ਉਹਨਾਂ ਨੂੰ ਚੱਟਦੀ ਤਾਂ ਪਿਆਰ ਨਾਲ ਹੀ ਹੈ ਪਰ ਚੱਟਦੀ ਸਾਰਾ ਹੀ ਬੰਦਾ ਹੀ ਖਾ ਜਾਂਦੀ ਹੈ ਅਖੀਰ ਹੱਡੀਆਂ ਹੀ ਰਹਿ ਜਾਂਦੀਆਂ ਇਨਸਾਨ ਦੀਆਂ ਜਿਨ ਸੁੱਖ ਬੈਠਾਲੀ ਤਿਸ ਭਾਉ ਬਹੁਤ ਦਿਖਾਇਆ ਸੋ ਜਿਹਨੇ ਸੁਖਦਾਈ ਜਾਣ ਕੇ ਸੁਖਪੂਰਵਕ ਮਾਇਆ ਆਪਣੇ ਘਰ ਵਿੱਚ ਬਿਠਾਈ ਹੈ ਭਾਵ ਚੰਗੀ ਤਰ੍ਹਾਂ ਸਾਂਭ ਸਾਂਭ ਕੇ ਰੱਖੀ ਹੈ ਕਹਿੰਦੇ ਉਹਨੂੰ ਮਾਇਆ ਨੇ ਰਾਜ ਕਿਹੜੀ ਕਿਹੜੀ ਚੀਜ਼ ਦਿੱਤੀ ਰਾਜ ਭੈ ਚੋਰ ਭੈ ਅਗਨੀ ਭੈ ਇਤਿਆਦਿਕ ਬਹੁਤ ਸਾਰਾ ਡਰ ਦਿਖਾਇਆ ਕਿ ਟੈਕਸ ਵਾਲੇ ਨਾ ਆ ਜਾਣ ਚੋਰ ਨਾ ਲੈ ਜਾਣ ਅੱਗ ਨਾ ਲੱਗ ਜੇ ਰੁੜ ਨਾ ਜਾਵੇ ਰਿਸ਼ਤੇਦਾਰ ਨਾ ਖੋਹ ਲੈਣ ਉਹ ਡਰਿਆ ਬੈਠਾ ਭਾਈ ਮੀਤ ਕੁਟੰਬ ਦੇਖ ਬਿਬਾਦੇ ਹਮ ਆਈ ਵਸਗਤ ਗੁਰ ਪ੍ਰਸਾਦੇ ਕਹਿੰਦੇ ਚਾਹੇ ਭਰਾ ਹੈ ਚਾਹੇ ਮਿੱਤਰ ਹੈ ਚਾਹੇ ਰਿਸ਼ਤੇਦਾਰ ਹੈ ਸਭ ਮਾਇਆ ਪਿੱਛੇ ਵਿਵਾਦੇ ਤੋਂ ਭਾਵ ਝਗੜੀ ਖੜੇ ਕਰਦੇ ਦੇਖੀ ਦੇ ਹੈ ਮਾਇਆ ਨੂੰ ਦੇਖ ਕੇ ਸਾਰੇ ਸੰਬੰਧੀ ਭਰਾ ਮਿੱਤਰ ਝਗੜਾ ਹੀ ਕਰਦੇ ਹੈ ਪੂਰੇ ਗੁਰਾਂ ਦੀ ਕਿਰਪਾ ਕਰਕੇ ਉਹ ਮਾਇਆ ਸਾਡੇ ਵਸੀਕਾਰ ਹੋ ਗਈ ਹੈ ਹਮ ਆਈ ਵਸਗਤ ਗੁਰਪ੍ਰਸਾਦੇ ਸਾਡੇ ਤਾਂ ਭਾਈ ਵਸੀਕਾਰ ਹੋ ਗਈ ਹੈ ਸਾਨੂੰ ਤੰਗ ਨਹੀਂ ਕਰਦੀ ਐਸਾ ਦੇਖ ਬਿਮੋਹਿਤ ਹੋਏ ਮਾਇਆ ਦਾ ਇਹੋ ਜਿਹਾ ਚਰਿੱਤਰ ਦੇਖ ਕੇ ਅਸੀਂ ਮਾਇਆ ਤੋਂ ਬੇਮੋਹਿਤ ਹੋ ਗਏ ਮਾਇਆ ਤੋਂ ਰਹਿਤ ਹੋ ਗਏ ਮੋਹ ਹੀ ਛੱਡਦਾ ਇਹਦਾ ਕਿਉਂਕਿ ਮਾਇਆ ਨੂੰ ਐਸਾ ਦੇਖ ਕੇ ਝਗੜਾ ਰੂਪ ਦੇਖ ਕੇ ਵੀ ਇਹ ਸੰਸਾਰੀ ਜੀਵ ਵਿਸ਼ੇਸ਼ ਕਰਕੇ ਮਾਇਆ ਵਿੱਚ ਦੁਨੀਆਂ ਮੋਹਤ ਹੈ ਪਰ ਸਤਿਗੁਰੂ ਕਹਿੰਦੇ ਅਸੀਂ ਬੇਮੋਹਿਤ ਹੋ ਗਏ ਜਿਵੇਂ ਜਦੋਂ ਨਵੀਂ ਨਵੀਂ ਦੁਨੀਆਂ ਬਣੀ ਲੋਕਾਂ ਨੂੰ ਸੱਪ ਦਾ ਸੱਪਣੀ ਦਾ ਗਿਆਨ ਨਹੀਂ ਸੀ ਜਦੋਂ ਲੋਕਾਂ ਨੂੰ ਪਤਾ ਲੱਗਿਆ ਇਹ ਸੱਪ ਤਾਂ ਡੰਗ ਮਾਰ ਕੇ ਮਾਰ ਦਿੰਦਾ ਹੈ ਸੱਪਣੀ ਮਾਰ ਦਿੰਦੀ ਫਿਰ ਲੋਕ ਸੱਪਣੀ ਤੋਂ ਡਰਨ ਲੱਗ ਪਏ ਕਿਉਂਕਿ ਸੱਪਣੀ ਪਹਿਲਾਂ ਤਾਂ ਸੋਹਣੀ ਲੱਗਦੀ ਬੜੀ ਸੋਹਣੀ ਲਿਸ਼ਕਦੀ ਹੋਈ ਸੋਹਣੀ ਬੜੀ ਚੀਜ਼ ਸੋਹਣੀ ਲੱਗਦੀ ਹੈ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਮਾਇਆ ਵੀ ਸੱਪਣੀ ਵਾਂਗੂ ਲਿਸ਼ਕਦੀ ਤਾਂ ਬਹੁਤ ਸੋਹਣੀ ਲੱਗਦੀ ਹੈ ਪਰ ਜਦੋਂ ਇਨਸਾਨ ਇਹਦੇ ਵਸੀਕਾਰ ਹੋ ਜਾਂਦਾ ਫਿਰ ਡੰਗ ਮਾਰ ਕੇ ਖਤਮ ਵੀ ਕਰ ਦਿੰਦੀ ਹੈ ਕਿਹੜੇ ਕਿਹੜੇ ਖਤਮ ਕੀਤੇ ਅੱਜ ਤੱਕ ਸਾਧਿਕ ਸਿੱਧ ਸੁਰਦੇਵ ਮਨੁੱਖਾ ਬਿਨ ਸਾਧੂ ਸਭ ਧਰੋਹਣ ਧਰੋਹੇ ਰਹਾਓ ਸਾਧਕ ਹੁੰਦੇ ਜਗਿਆਸੂ ਜਿਹੜੇ ਸਾਧਨਾ ਕਰਨ ਵਾਲੇ ਨੇ 84 ਸਿੱਧ ਸੁਰਦੇਵ ਹੁੰਦਾ ਇੰਦਰ ਮਨੁੱਖਾ ਭਾਵ ਇਸਤਰੀਆਂ ਸੋ ਨਰ ਮਨੁੱਖਾਂ ਨੂੰ ਇੱਕ ਨਿਧਾਨਾ ਜਿੱਥੇ ਬਾਣੀ 'ਚ ਲਿਖਿਆ ਉੱਥੇ ਨਰ ਅਤੇ ਨਰ ਬੰਦਿਆਂ ਨੂੰ ਕਿਹਾ ਮਨੁੱਖਾ ਇਸਤਰੀਆਂ ਨੂੰ ਕਿਹਾ ਸੋ ਇਸ ਕਰਕੇ ਕਹਿੰਦੇ ਪੁਰਸ਼ ਜਿਹੜੇ ਹੁੰਦੇ ਨੇ ਇੱਕ ਸੰਤਾਂ ਤੋਂ ਬਿਨਾਂ ਬਿਨ ਸਾਧੂ ਸਭ ਤੋਂ ਹੁਣ ਧਰੋਹੇ ਸੰਤ ਹੁੰਦੇ ਨੇ ਰੱਬ ਦੇ ਪਿਆਰੇ ਜਿਨ੍ਹਾਂ ਦੇ ਅੰਦਰ ਨਾਮ ਦਾ ਵਾਸਾ ਹੋ ਗਿਆ ਸਾਰਿਆਂ ਨੂੰ ਇਸ ਧਰੋਹਣ ਛਲਨੀ ਮਾਇਆ ਨੇ ਧਰੋਹੇ ਤੋਂ ਭਾਵ ਛੱਡ ਲਿਆ ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਹਰ ਇੱਕ ਨੂੰ ਇਹ ਛੱਡਦੀ ਹੈ ਬਿਨ ਸਾਧੂ ਸਭ ਧਰੋਹਣ ਧਰੋਹੇ ਇੱਕ ਫਿਰ ਹੈ ਉਦਾਸੀ ਤਿੰਨ ਕਾਮ ਵਿਆਪੈ ਇੱਕ ਸੰਚ ਹੈ ਗ੍ਰਹੀ ਤਿੰਨ ਹੋਏ ਨਾ ਆਪੈ ਇੱਕ ਜਿਹੜੇ ਭੇਖੀ ਉਦਾਸੀ ਹੋਏ ਫਿਰਦੇ ਨੇ ਉਹ ਕਹਿੰਦੇ ਮੇਰੇ ਕੋਲ ਤਾਂ ਫਿਰ ਪਾਉਣ ਨੂੰ ਇੱਕ ਕੱਪੜਾ ਹੀ ਹੈ ਬਸ ਰੋਟੀ ਵੀ ਨਹੀਂ ਕੁਛ ਵੀ ਨਹੀਂ ਮੰਗ ਮੰਗ ਕੇ ਇੱਕ ਅੱਧੀ ਰੋਟੀ ਖਾ ਲਈ ਬੇ ਹਮ ਤਿਆਗੀ ਹਾਂ ਅਸੀਂ ਮਾਇਆ ਛੱਡ ਦਿੱਤੀ ਹੈ ਕਹਿੰਦੇ ਉਹਨਾਂ ਨੂੰ ਕਾਮ ਚੇਸ਼ਟਾ ਰੂਪ ਹੋ ਕੇ ਮਾਇਆ ਵਿਆਪ ਰਹੀ ਹੈ ਉਹਨਾਂ ਨੂੰ ਵਿਕਾਰ ਨਹੀਂ ਛੱਡਦੇ ਇੱਕ ਜਿਹੜੇ ਗ੍ਰਿਸ਼ਤੀ ਹੋ ਕੇ ਮਾਇਆ ਇਕੱਠੀ ਕਰਦੇ ਨੇ ਉਹਨਾਂ ਦੀ ਵੀ ਮਾਇਆ ਆਪਣੀ ਨਹੀਂ ਹੁੰਦੀ ਅੱਜ ਕਿਸੇ ਕੋਲ ਆ ਕੱਲ੍ਹ ਕਿਸੇ ਕੋਲ ਆ ਪਰਸੋਂ ਕਿਸੇ ਕੋਲ ਆ ਇਸ ਪ੍ਰਕਾਰ ਅੱਗੇ ਤੋਂ ਅੱਗੇ ਜਾਂਦੀ ਰਹਿੰਦੀ ਹੈ ਇੱਕ ਸਤੀ ਕਹਾਵ ਹੈ ਤਿੰਨ ਬਹੁਤ ਕਲਪਾਵ ਹੈ ਇੱਕ ਜਿਹੜੇ ਸੱਤਵਾਦੀ ਕਹਾਉਂਦੇ ਨੇ ਵੀ ਅਸੀਂ ਤਾਂ ਮਾਇਆ ਨੂੰ ਹੱਥ ਵੀ ਨਹੀਂ ਲਾਉਂਦੇ ਅਸੀਂ ਮਾਇਆ ਗ੍ਰਹਿਣ ਨਹੀਂ ਕਰਦੇ ਉਹਨਾਂ ਨੂੰ ਮਾਇਆ ਬਹੁਤ ਸਾਰਾ ਕਲਪਾਉਂਦੀ ਹੈ ਤੰਗ ਕਰਦੀ ਪਰੇਸ਼ਾਨ ਕਰਦੀ ਹੈ ਹਾਮ ਹਰ ਰਾਖੇ ਲਗ ਸਤਿਗੁਰ ਪਾਵੈ ਮਹਾਰਾਜ ਜੀ ਕਹਿੰਦੇ ਨੇ ਅਸੀਂ ਤਾਂ ਸਤਿਗੁਰਾਂ ਦੀ ਚਰਨੀ ਲੱਗਣ ਕਰਕੇ ਸਾਨੂੰ ਸਤਿਗੁਰ ਨੇ ਇਸ ਡੈਣ ਤੋਂ ਬਚਾ ਲਿਆ ਗੁਰਾਂ ਦੀ ਨਿਗਾਹ ਕਰਕੇ ਅਸੀਂ ਬਚ ਗਏ ਹਾਂ ਤਪ ਕਰਤੇ ਤਪਸੀ ਭੁਲਾਏ ਪੰਡਿਤ ਮੋਹੇ ਲੋਭ ਸਬਾਏ ਇਸ ਮਾਇਆ ਨੇ ਤਪੱਸਵੀਆਂ ਨੂੰ ਤਪ ਕਰਦਿਆਂ ਨੂੰ ਭੁਲਾ ਦਿੱਤਾ ਕਿਉਂਕਿ ਉੱਥੇ ਉਹਨਾਂ ਕੋਲ ਦਿੱਧੀਆਂ ਸਿੱਧੀਆਂ ਦੇ ਰੂਪ ਵਿੱਚ ਚਲੀ ਜਾਂਦੀ ਹੈ ਜਿੱਥੇ ਜੰਗਲਾਂ 'ਚ ਜਾ ਕੇ ਲੋਕੇ ਬਹਿੰਦੇ ਨੇ ਕਿ ਇੱਥੇ ਦੁਨੀਆਂ ਦੀ ਕੋਈ ਔਰਤ ਨਹੀਂ ਆ ਸਕਦੀ ਇੱਥੇ ਅਸੀਂ ਇਕੱਲੇ ਸਾਧੂ ਬੈਠੇ ਹਾਂ ਉੱਥੇ ਮਾਇਆ ਰਿੱਧੀਆਂ ਸਿੱਧੀਆਂ ਦੇ ਰੂਪ ਵਿੱਚ ਸੋਹਣਾ ਰੂਪ ਧਾਰਨ ਕਰਕੇ ਉਹਨਾਂ ਨੂੰ ਰਲਾ ਦਿੰਦੀ ਹੈ ਸੇ ਪੰਡਿਤ ਵੀ ਸਾਰੇ ਫਿਰ ਲੋਭ ਦੇ ਵਿੱਚ ਮੋਹੇ ਹੋਏ ਨੇ ਪੰਡਿਤ ਵੀ ਮੋਹੇ ਅਤੇ ਸਬਾਏ ਹੁੰਦੇ ਸਾਰੇ ਲੋਕ ਵੀ ਲੋਭ ਵਿੱਚ ਫਸੇ ਹੋਏ ਨੇ ਤ੍ਰੈ ਗੁਣ ਮੋਹੇ ਮੋਹਿਆ ਆਕਾਸ਼ ਹਮ ਸਤਿਗੁਰ ਰਾਖੇ ਦੇ ਕਰ ਹਾਥ ਤ੍ਰੈ ਗੁਣੀ ਜੀਵ ਸਾਰੇ ਮੋਹਣਾ ਕੀਤੇ ਨੇ ਤਮੋ ਗੁਣੀ ਮੋਹਲੇ ਰਜੋ ਗੁਣੀ ਮੋਹਲੇ ਸਤੋ ਗੁਣੀ ਮੋਹਲੇ ਅਤੇ ਆਕਾਸ਼ਚਾਰੀ ਜੋ ਸੂਰਜ ਚੰਦਰਮਾ ਉਹਨਾਂ ਤੱਕ ਨਹੀਂ ਛੱਡਿਆ ਇਹਨੇ ਚੰਦਰਮਾ ਨੇ ਬਥੇਰੀਆਂ ਗਲਤੀਆਂ ਕੀਤੀਆਂ ਦਿਵ ਰੂਪ ਦੇ ਵਿੱਚ ਸੋ ਆਕਾਸ਼ ਹੁੰਦਾ ਬੈਕੁੰਠ ਧਾਮ ਵਿੱਚ ਰਹਿਣ ਵਾਲੇ ਜੈ ਵਿਜੇ ਵੀ ਇਹਨਾਂ ਨੇ ਮੋਹਣਾ ਕੀਤੇ ਨੇ ਸੋ ਇੱਕ ਚਿਦਾਕਾਸ਼ ਚੇਤਨ ਕਾਸ ਆ ਮੋਹਿਆ ਤੋਂ ਪਾ ਮੋਹ ਤੋਂ ਰਹਿਤ ਹੈ। ਜਿਹੜਾ ਚਿਦਾਕਾਸ਼ ਹੁੰਦਾ ਦਸਮ ਦੁਆਰ ਦੇ ਵਿੱਚ ਬ੍ਰਹਮ ਅਵਸਥਾ ਚ ਲੀਨ ਹੋ ਗਿਆ, ਉਹਦੇ ਉੱਤੇ ਭਾਵ ਇਹਦਾ ਅਰਥ ਨਹੀਂ ਪੈਂਦਾ ਤੇ ਅਸਰ ਨਹੀਂ ਪੈਂਦਾ ਇਸ ਮਾਇਆ ਦਾ। ਪਰ ਸਾਨੂੰ ਸਤਿਗੁਰਾਂ ਨੇ ਕਿਰਪਾ ਰੂਪੀ ਹੱਥ ਦੇ ਕੇ ਕਹਿੰਦੇ ਬਚਾ ਲਿਆ ਇਸ ਤੋਂ। ਗਿਆਨੀ ਕੀ ਹੋਏ ਵਰਤੀ ਦਾਸ, ਕਰ ਜੋੜੇ ਸੇਵਾ ਕਰੇ ਅਰਦਾਸ। ਤਿੰਨਾਂ ਗੁਣਾਂ ਤੋਂ ਰਹਿਤ ਜੋ ਬ੍ਰਹਮ ਗਿਆਨੀ ਹੈ ਉਹਦੀ ਦਾਸੀ ਹੋ ਕੇ ਵਰਤ ਰਹੀ ਹੈ, ਉਹਦੀ ਸੇਵਾ ਕਰਨ ਵਾਸਤੇ ਹੱਥ ਜੋੜ ਕੇ ਉਹਦੇ ਅੱਗੇ ਇੰਝ ਇਸ ਪ੍ਰਕਾਰ ਬੇਨਤੀ ਕਰਦੀ ਹੈ। ਇਹ ਮਹਾਂਪੁਰਸ਼ੋ, ਜੋ ਤੂੰ ਕਹਿ ਹੈ ਸੋ ਕਾਰ ਕਮਾਵਾ, ਜਨ ਨਾਨਕ ਗੁਰਮੁਖ ਨੇੜ ਨਯਾਵਾ। ਜੋ ਤੁਸੀਂ ਕਹੋਗੇ ਮੈਂ ਉਹੀ ਕਾਰ ਕਰਾਂਗੀ, ਉਹੀ ਸੇਵਾ ਕਰਾਂਗੀ, ਮੈਨੂੰ ਆਪਣੇ ਚਰਨਾਂ 'ਚ ਨਿਵਾਸ ਦਿਓ। ਪਰ ਮਹਾਰਾਜ ਕਥਨ ਕਰਦੇ ਨੇ ਇਹ ਮਾਇਆ ਨੂੰ ਗੁਰਮੁਖ ਆਪਣੇ ਨੇੜੇ ਨਹੀਂ ਆਉਣ ਦਿੰਦੇ, ਕਿਉਂਕਿ ਇਹਦਾ ਸੁਭਾਅ ਦੇਖਣ ਨੂੰ ਪਹਿਲਾਂ ਚੰਗਾ ਲੱਗਦਾ, ਜਦੋਂ ਕੋਲ ਆ ਜਾਂਦੀ ਹੈ ਫਿਰ ਬੰਦੇ ਦਾ ਮੂੰਹ ਕਾਲਾ ਕਰ ਦਿੰਦੀ ਹੈ। ਸੱਸੂ ਤੇ ਪੇਰ ਕੀਨੀ ਵਾਖ, ਦੇਰ ਜਿਠਾਣੀ ਮੂਈ ਦੁੱਖ ਸੰਤਾਪ। ਨਾਮ ਜਪਣ ਵਾਲਾ ਅਭਿਆਸੀ ਜਗਿਆਸੂ ਨੇ ਬੇਨਤੀ ਕੀਤੀ, ਹੈ ਸੰਤੋ ਮਹਾਤਮਾ ਜੀ, ਆਪ ਜੀ ਨੇ ਉਹ ਕਿਹੜਾ ਸਾਧਨ ਕੀਤਾ ਜਿਸ ਕਰਕੇ ਆਪ ਜੀ ਦਾ ਜੀਵਨ ਇੰਨਾ ਉੱਚਾ ਤੇ ਸੁੱਚਾ ਹੋਇਆ। ਬ੍ਰਹਮ ਗਿਆਨੀ ਮਹਾਂਪੁਰਸ਼ ਕਹਿਣ ਲੱਗੇ, ਸੁਨੋ ਲੋਕਾ, ਮੈਂ ਪ੍ਰੇਮ ਰਸ ਪਾਇਆ, ਦੁਰਜਨ ਮਾਰੇ ਵੈਰੀ ਸੰਘਾਰੇ, ਸਤਿਗੁਰ ਮੋਕਾ ਹਰ ਨਾਮ ਦਿਵਾਇਆ। ਇਹ ਅਧਿਕਾਰੀ ਪੁਰਸ਼ੋ ਸੁਣੋ, ਮੈਂ ਉਸ ਪਰਮਾਤਮਾ ਦਾ ਜਿਹੜਾ ਪ੍ਰੇਮ ਰਸ ਹੈ ਨਾ ਉਹਨੂੰ ਪ੍ਰਾਪਤ ਕੀਤਾ, ਜਿਸ ਕਰਕੇ ਦੁਰ ਖੋਟੇ ਜਿਹੜੇ ਜਨ ਹੁੰਦੇ ਨੇ ਮਾਰੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਖੋਟੇ ਪੁਰਸ਼ ਕੁਸੰਗੀ ਸਾਰੇ ਮਾਰ ਦਿੱਤੇ। ਵੈਰੀ ਸੰਘਾਰੇ, ਖੋਟੇ ਪੁਰਸ਼ਾਂ ਦੀ ਸੰਗਤ ਛੱਡ ਦਿੱਤੀ, ਵੈਰੀ ਜਿਹੜੇ ਸੀ ਕਾਮ ਆਦਿਕ ਇਹ ਵੀ ਸਾਰੇ ਮਾਰ ਦਿੱਤੇ ਨੇ। ਅਤੇ ਹਰੀ ਨੇ ਕਿਰਪਾ ਕਰਕੇ ਮੈਨੂੰ ਸਤਿਗੁਰਾਂ ਕੋਲੋਂ ਨਾਮਦਾਨ ਦਿਵਾਤਾ, ਨਾਮਦਾਨ ਨੇ ਮੇਰੀ ਸੁਰੱਖਿਆ ਕੀਤੀ ਹੈ, ਚੌਗਿਰਦ ਹਮਾਰਾ ਰਾਮਕਾਰ ਦੁੱਖ ਲੱਗਾ ਨਾ ਭਾਈ। ਹੁਣ ਸ਼ਬਦ ਪਰਾਰੰਭ ਕਰਦੇ ਨੇ ਆਸਾ ਰਾਗ ਚ ਪੰਚਮ ਪਿਤਾ ਗੁਰੂ ਅਰਜਨ ਦੇਵ ਜੀ ਮਹਾਰਾਜ। ਸੱਸੂ ਤੇ ਪਿਰ ਕੀਨੀ ਵਾਖ, ਦੇਰ ਜਿਠਾਣੀ ਮੂਈ ਦੁੱਖ ਸੰਤਾਪ। ਸੰਸਾਰੀ ਲੋਕਾਂ ਨੂੰ ਸਮਝਾਉਣ ਹੇਤ ਉਹੋ ਜਿਹੇ ਰਿਸ਼ਤੇਦਾਰੀਆਂ ਦੇ ਮੁਤਾਬਕ ਅੰਤਰੀਵ ਭਾਵ ਵਿੱਚ ਇਹਦਾ ਅਰਥ ਹੈ, ਸੰਸਿਆਤਮਕ ਜਿਹੜੀ ਬਿਰਤੀ ਰੂਪੀ ਸੱਸ ਹੈ ਅਥਵਾ ਅਵਿਦਿਆ ਰੂਪੀ ਸੱਸ ਤੋਂ ਪੀਰੀ ਜੋ ਪਤੀ ਪਰਮਾਤਮਾ ਨੇ ਮੈਨੂੰ ਵੱਖਰਿਆ ਕਰ ਲਿਆ, ਮੇਰੀ ਅਗਿਆਨਤਾ ਨੂੰ ਦੂਰ ਕਰ ਦਿੱਤਾ, ਮੈਨੂੰ ਸਮਝਾ ਦਿੱਤਾ ਬਿਠਾ ਕੇ। ਸੋ ਇਸ ਪ੍ਰਕਾਰ ਦਰਾਣੀ ਵੀ ਦੁੱਖ ਦਿੰਦੀ ਸੀ, ਜਿਠਾਣੀ ਵੀ ਸੰਤਾਪ ਤੋਂ ਭਾਵ ਦੁੱਖ ਦਿੰਦੀ ਸੀ। ਸੋ ਆਸਾ ਤੇ ਤ੍ਰਿਸ਼ਨਾ ਰੂਪ ਦਰਾਣੀ ਤੇ ਜਿਠਾਣੀ ਦੋਨੋਂ ਮਰ ਗਈਆਂ ਮੇਰੀਆਂ, ਭਾਵ ਜਿਹੜੀ ਲੰਬੇ ਸਮੇਂ ਤੱਕ ਇੱਕ ਆਸਾ ਲਾ ਕੇ ਬੈਠਾ ਸੀ। ਤੋ ਤ੍ਰਿਸ਼ਨਾ ਜਿਹੜੀ ਮਨ ਦੇ ਅੰਦਰ ਲੱਗੀ ਸੀ, ਮਹਾਰਾਜ ਕਹਿੰਦੇ ਖਤਮ ਹੋ ਗਈ ਮਨ ਦੇ ਵਿੱਚੋਂ। ਘਰ ਕੇ ਜਠੇਰੇ ਕੀ ਚੁੱਕੀ ਕਾਣ, ਪੇਰ ਰੱਖਿਆ ਕੀਨੀ ਸੁਘੜ ਸੁਜਾਣ। ਜਾਂ ਸ੍ਰੇਸ਼ਟ ਘਾਟ ਦੇ ਘੜਨੇ ਵਾਲੇ ਸੁਜਾਣ ਤੋਂ ਭਾਵ ਹੁੰਦਾ ਚਤੁਰ, ਚਤੁਰ ਪਤੀ ਪਰਮਾਤਮਾ ਨੇ ਮੇਰੀ ਹਰ ਤਰ੍ਹਾਂ ਰੱਖਿਆ ਕੀਤੀ, ਤਾਂ ਫਿਰ ਮੈਨੂੰ ਉਸ ਵਕਤ ਨਰਕਾਂ ਦੇ ਵਿੱਚੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਾ ਲਿਆ। ਨਰਕਾਂ ਰੂਪੀ ਘਰ ਦੇ ਜਿਹੜਾ ਸੀ ਠੇਰੇ ਠਹਿਰਾਉਣ ਵਾਲੇ ਜੋ ਜਠੇਰਾ ਕੌਣ ਹੈ, ਧਰਮ ਰਾਜਾ। ਸੋ ਉਹਦੀ ਕਾਨ ਕਰੋੜ ਮੇਰੇ ਸਿਰ ਤੋਂ ਖਤਮ ਕਰ ਦਿੱਤੀ, ਕਿਉਂਕਿ ਮੈਂ ਪੁੰਨੀ ਪਾਪੀ ਆਖਣ ਨਾ ਹੈ। ਸੋ ਪੁੰਨ ਪਾਪ ਜੋ ਬੀਜਦੇ ਸਭ ਧਰਮ ਰਾਜਕ ਹੈ, ਜਾਹੀ ਮੈਂ ਆ ਗਿਆ ਨਾਮ ਜਪਣ ਵਾਲਿਆਂ ਵਿੱਚ। ਨਾਮ ਜਪਣ ਵਾਲਿਆਂ ਤੋਂ ਧਰਮ ਰਾਜਾ ਲੇਖਾ ਨਹੀਂ ਲੈਂਦਾ। ਸੁਨੋ ਲੋਕਾ, ਮੈਂ ਪ੍ਰੇਮ ਰਸ ਪਾਇਆ। ਇਹ ਅਧਿਕਾਰੀ ਪੁਰਸ਼ੋ ਸੁਣੋ, ਜੋ ਇਸ ਗੱਲ ਦੇ ਅਧਿਕਾਰੀ ਹਨ ਉਹਨਾਂ ਨੂੰ ਕਹਿੰਦੇ ਨੇ, ਮੈਂ ਸਭ ਤੋਂ ਉੱਚਾ ਸਾਧਨ ਇਹੀ ਕੀਤਾ ਜਿਹੜਾ ਮੈਂ ਪ੍ਰੇਮ ਰਸ ਪਾਇਆ ਪਰਮੇਸ਼ਰ ਦਾ। ਦੁਰਜਨ ਮਾਰੇ ਵੈਰੀ ਸੰਘਾਰੇ, ਸਤਿਗੁਰ ਮੋਕਾ ਹਰ ਨਾਮ ਦਿਵਾਇਆ ਰਹਾਓ। ਜਿਹੜੇ ਖੋਟੇ ਪੁਰਸ਼ ਜੋ ਵੈਰੀ ਸੀ ਕਾਮ ਆਦਿਕ ਮਾਰਨ ਵਾਲੇ, ਉਹ ਸਾਰੇ ਮੈਂ ਮਾਰ ਦਿੱਤੇ ਅੰਦਰੋਂ। ਧੰਨੋ ਪਰਮਾਤਮਾ ਜੀ ਨੇ ਸਤਿਗੁਰਾਂ ਪਾਸੋਂ ਮੈਨੂੰ ਨਾਮਦਾਨ ਦਿਵਾਤਾ, ਉਹ ਇੰਨੀ ਵੱਡੀ ਸ਼ਕਤੀ ਆ ਨਾਮ ਦੀ, ਮੈਨੂੰ ਹੁਣ ਕੁਛ ਕਰਨ ਦੀ ਲੋੜ ਨਹੀਂ ਪੈਂਦੀ, ਸਗਲ ਦੂਤ ਮੇਰੀ ਸੇਵਾ ਲਾਏ। ਇਹ ਤਾਂ ਸਾਰੇ ਮੇਰੇ ਸੇਵਾਦਾਰ ਹੀ ਬਣਾ ਦਿੱਤੇ ਨੇ, ਉਲਟਾ ਕੇ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਪ੍ਰਥਮੇ ਤਿਆਗੀ ਹਉਮੈ ਪ੍ਰੀਤ, ਦੁਤੀਆ ਤਿਆਗੀ ਲੋਗਾ ਰੀਤ। ਸਭ ਤੋਂ ਪਹਿਲਾਂ ਹੰਗਤਾ ਮਮਤਾ ਜਿਹੜੀ ਪ੍ਰੀਤੀ ਲਾਈ ਸੀ ਉਹ ਛੱਡ ਦਿੱਤੀ, ਸੋ ਦੂਜੀ ਜਿਹੜੀ ਲੋਕਾਂ ਰੀਤ ਸੀ ਛੱਡ ਦਿੱਤੀ। ਲੋਕਾਂ ਦੀ ਇੰਨੀ ਖਾਸ ਪ੍ਰਵਾਹ ਨਹੀਂ ਰੱਖੀ, ਕਿਉਂਕਿ ਲੋਕ ਤਾਂ ਯੁੱਗਾਂ ਯੁੱਗਾਂ ਤੋਂ ਬੋਲਦੇ ਹੀ ਆਏ ਕੁਛ ਨਾ ਕੁਛ, ਲੋਕ ਤਾਂ ਕਈ ਕੁਛ ਕਹਿੰਦੇ ਹੁੰਦੇ ਆ, ਆਪਣੇ ਹਿਸਾਬ ਨਾਲ ਚੱਲੀਦਾ ਹੁੰਦਾ। ਕਹਿੰਦੇ ਸੰਸਾਰ ਜਿਹੜਾ ਇਹਨੇ ਸ਼ੁਰੂ ਤੋਂ ਲੈ ਕੇ ਇਸ ਪ੍ਰਕਾਰ ਹੀ ਹਰੇਕ ਨੂੰ ਕੁਛ ਨਾ ਕੁਛ ਕਹਿੰਦਾ ਹੀ ਰਹਿੰਦਾ। ਤੈ ਗੁਣ ਤਿਆਗ ਦੁਰਜਨ ਮੀਤ ਸਮਾਨੇ, ਤੁਰਿਆ ਗੁਣ ਮਿਲ ਸਾਧ ਪਛਾਨੇ। ਤ੍ਰਿਗੁਣਾਤਮਕ ਮਾਇਆ ਦੀ ਇੱਛਾ ਤਿਆਗ ਦਿੱਤੀ। ਤ੍ਰੈਗੁਣ ਤਿਆਗ, ਤਿੰਨਾਂ ਗੁਣਾਂ ਵਾਲੀ ਮਾਇਆ, ਪ੍ਰਤੱਖ ਵੀ ਇਹਨੂੰ ਕਹਿ ਸਕਦੇ ਮਾਇਆ, ਪਰ ਤਿੰਨਾਂ ਗੁਣਾਂ ਵਾਲੀ ਵੀ ਕਹਿੰਦੇ ਹਾਂ। ਤਾਂ ਫਿਰ ਖੋਟੇ ਪੁਰਸ਼ ਤੇ ਮਿੱਤਰ ਇੱਕ ਸਮਾਨ ਪ੍ਰਤੀਤ ਹੋਣ ਲੱਗ ਗਏ ਸਾਰੇ। ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਘ ਹਮਕੋ ਬਣ ਆਈ। ਫਿਰ ਤੁਰੀਆ ਗੁਣ ਜਿਹੜਾ ਸੀ, ਤੁਰੀਆ ਪਦ ਚੌਥੀ ਭੂਮਿਕਾ ਨੂੰ ਸੰਤਾਂ ਨਾਲ ਮਿਲ ਕੇ ਮੈਂ ਪਛਾਣਿਆ, ਰਜੋ ਤਮੋ ਸਤੋ ਤੋਂ ਉੱਪਰ ਉੱਠ ਕੇ। ਫਿਰ ਜਿਹੜੀ ਜਾਗਰਤ ਸੁਪਨ ਅਤੇ ਸਖੋਪਤ ਅਵਸਥਾ ਸੀ, ਇਹ ਤੋਂ ਉੱਪਰ ਉੱਠ ਕੇ ਮੈਂ ਫਿਰ ਪਛਾਣ ਲਿਆ ਕਿ ਚੌਥੀ ਅਵਸਥਾ, ਚੌਥੀ ਭੂਮਿਕਾ ਕੀ ਹੁੰਦੀ ਹੈ। ਇਹ ਜਿਹੜੀ ਸੀ ਸਥੂਲ ਦੇਹੀ, ਸੂਖਮ ਦੇਹੀ ਅਤੇ ਕਾਰਨ ਦੇਹੀ, ਤਿੰਨ ਦੇਹੀਆਂ ਨੇ ਆਪਣੀਆਂ। ਇਹਨਾਂ ਤੋਂ ਗਾਹਾਂ ਜਿਹੜਾ ਇਹਨਾਂ ਨੂੰ ਚਲਾਉਣ ਵਾਲਾ ਸਾਖੀ ਚੇਤਨ ਬ੍ਰਹਮ ਆਤਮਾ ਅੰਦਰ ਬੈਠਾ, ਉਹਨੂੰ ਪਛਾਣ ਲਿਆ, ਉਹਨੂੰ ਚੌਥੀ ਭੂਮਿਕਾ ਕਹਿੰਦੇ ਨੇ। ਸਹਿਜ ਗੁਫਾ ਮੈਂ ਆਸਣ ਬਾਂਧਿਆ, ਜੋਤ ਸਰੂਪ ਅਨਾਹਦ ਵਾਜਿਆ। ਸ਼ਾਂਤੀ ਰੂਪ ਗੁਫਾ ਵਿੱਚ ਜਦੋਂ ਅਸੀਂ ਆਪਣਾ ਆਸਣਾ ਬੰਨਿਆ, ਜਦੋਂ ਅੰਦਰ ਆਸਣ ਲਾ ਕੇ ਹਿਰਦੇ 'ਚ ਬੈਠੇ, ਸ਼ਾਂਤੀ 'ਚ ਮਨ ਟਿਕਾਇਆ, ਇਹ ਰੀਤੀ ਕਰਨ ਨਾਲ ਜੋਤੀ ਸਰੂਪ ਪਰਮਾਤਮਾ ਅਨਾਹਦ ਹੁੰਦਾ, ਇੱਕ ਰਸ ਵਾਜਿਆ। ਵਾਜਾ ਹੁੰਦਾ ਪ੍ਰਗਟ ਹੋਣਾ। ਸੋ ਇਹ ਉਦੋਂ ਪਰਮਾਤਮਾ ਪ੍ਰਗਟ ਹੋ ਗਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜਾਂ ਤਾਂ ਹਿਰਦੇ 'ਚ ਟੇਕੇ ਬੈਠ ਜਾਓ, ਜਾਂ ਦਸਮ ਦੁਆਰ ਤੋਂ ਬਿਰਤੀ ਚੜ੍ਹ ਗਈ। ਉਸ ਵਕਤ ਇੰਨੀ ਸ਼ਾਂਤੀ ਆਈ ਕਿ ਭਗਤ ਸੰਘ ਪ੍ਰਭ ਗੋਸ਼ਟ ਕਰਤ, ਉੱਥੇ ਜਾ ਕੇ ਫਿਰ ਆਤਮਾ ਜਿਹੜੀ ਸਾਡੀ ਆ, ਪਰਮਾਤਮਾ ਦੇ ਨਾਲ ਗੋਸ਼ਟੀ ਕਰਦੀ ਹੈ। ਮਹਾਨੰਦ ਗੁਰ ਸ਼ਬਦ ਵਿਚਾਰ, ਪ੍ਰਿਆ ਸੌ ਰਾਤੀ ਧਨ ਸੁਹਾਗਣ ਨਾਰ। ਗੁਰ ਸ਼ਬਦ ਦੇ ਵਿਚਾਰ ਨਾਲ ਕਹਿੰਦੇ ਮਹਾਨੰਦ ਦੀ ਹੁਣ ਮੈਨੂੰ ਪ੍ਰਾਪਤੀ ਹੋਈ ਹੈ, ਜੋ ਆਪਣੇ ਪਤੀ ਪਰਮਾਤਮਾ ਨਾਲ ਰਤੀ ਆ, ਉਹ ਸੁਹਾਗਣ ਨਾਰੀ ਜਿਹੜੀ ਜੀਵ ਰੂਪ ਇਸਤਰੀ ਧਨਤਾ ਦੇ ਯੋਗ ਹੈ। ਜਨ ਨਾਨਕ ਬੋਲੇ ਬ੍ਰਹਮ ਵਿਚਾਰ, ਜੋ ਸੁਣੇ ਕਮਾਵੈ ਸੋ ਉਤਰੈ ਪਾਰ। ਮਹਾਰਾਜ ਕਹਿੰਦੇ ਅਸੀਂ ਤਾਂ ਇਹ ਬ੍ਰਹਮ ਦੀ ਪ੍ਰਾਪਤੀ ਦਾ ਵਿਚਾਰ ਬੋਲਿਆ ਬਾਣੀ 'ਚ। ਜੇ ਕੋਈ ਪੁਰਸ਼ ਇਹਨੂੰ ਵਿਚਾਰ ਕੇ ਸੁਣ ਕੇ ਕਮਾਏਗਾ, ਉਹ ਅਵਸ਼ ਹੀ ਸੰਸਾਰ ਸਾਗਰ ਤੋਂ ਪਾਰ ਉਤਰ ਜਾਏਗਾ। ਜਨਮ ਨਾ ਮਰੈ ਨਾ ਆਵੈ ਨਾ ਜਾਏ, ਹਰ ਛੇਤੀ ਉਹ ਰਹੇ ਸਮਾਏ। ਸੋ ਉਹ ਨਾ ਤੋਂ ਪਾਪ ਪੁਰਸ਼ ਜੰਮ ਕੇ ਆਵੇਗਾ, ਨਾ ਹੀ ਫਿਰ ਮਰ ਕੇ ਜਾਵੇਗਾ। ਨਾ ਜਨਮੇਗਾ, ਨਾ ਮਰੇਗਾ, ਨਾ ਆਵੇਗਾ, ਨਾ ਜਾਵੇਗਾ। ਉਹ ਵਾਹਿਗੁਰੂ ਦੇ ਨਾਲ ਹੀ ਕਹਿੰਦੇ ਉਹ ਭੇਦ ਹੋ ਜਾਵੇਗਾ।